ਜੜਾਂ ਹਿਲਾਉਂਦਾ ਜ਼ੁਲਮੀ ਰਾਜ ਦੀਆਂ, ਖੂਨ ਸ਼ਹੀਦੀ ਜੜਾਂ ਹਿਲਾਉਂਦਾ ਜ਼ੁਲਮੀ ਰਾਜ ਦੀਆਂ, ਖੂਨ ਸ਼ਹੀਦੀ ਜੜਾਂ ਹਿਲਾਉਂਦਾ ਜ਼ੁਲਮੀ ਰਾਜ ਦੀਆਂ, ਖੂਨ ਸ਼ਹੀਦੀ ਜੜਾਂ ਹਿਲਾਉਂਦਾ ਜ਼ੁਲਮੀ ਰਾਜ ਦੀਆਂ, ਗੋਲੀ ਚਲਦੀ ਏ, ਹੱਕ ਮੰਗਦੀਆਂ ਲੋਕਾਂ ਤੇ ਜਦ ਗੋਲੀ ਚਲਦੀ ਏ, ਜ਼ੁਲਮ ਕਹਿਰ ਦਾ ਭਾਰ ਫੇਰਨਾ ਧਰਤੀ ਚਲਦੀ ਏ, ਜ਼ੁਲਮ ਕਹਿਰ ਦਾ ਭਾਰ ਫੇਰਨਾ ਧਰਤੀ ਚਲਦੀ ਏ,
ਰਾਜਗਦੀ ਤੇ ਧਰਮੀ ਫੌਜਾਂ ਆਣ ਬਿਰਾਜਦੀਆਂ, ਰਾਜਗਦੀ ਤੇ ਧਰਮੀ ਫੌਜਾਂ ਆਣ ਬਿਰਾਜਦੀਆਂ, ਖੂਨ ਸ਼ਹੀਦੀ ਜੜਾਂ ਹਿਲਾਉਂਦਾ ਜ਼ੁਲਮੀ ਰਾਜ ਦੀਆਂ, ਖੂਨ ਸ਼ਹੀਦੀ ਜੜਾਂ ਹਿਲਾਉਂਦਾ ਜ਼ੁਲਮੀ ਰਾਜ ਦੀਆਂ,
ਸ਼ਾਨ ਨੂੰ ਹੁੰਦਾ ਖਤਰਾ ਏ, ਜਦੋਂ ਪੰਥ ਦੀ ਆਨ ਸ਼ਾਨ ਨੂੰ ਹੁੰਦਾ ਖਤਰਾ ਏ, ਲੱਖਾਂ ਜੋਧੇ ਪੈਦਾ ਕਰਦਾ ਇੱਕੋ ਕਤਰਾ ਏ, ਲੱਖਾਂ ਜੋਧੇ ਪੈਦਾ ਕਰਦਾ ਇੱਕੋ ਕਤਰਾ ਏ,
ਕਿਰਨਾਂ ਫਿਰ ਚਮਕਾਰੇ ਮਾਰਨ ਨਵੇਂ ਸਮਾਜ ਦੀਆਂ, ਕਿਰਨਾਂ ਫਿਰ ਚਮਕਾਰੇ ਮਾਰਨ ਨਵੇਂ ਸਮਾਜ ਦੀਆਂ, ਖੂਨ ਸ਼ਹੀਦੀ ਜੜਾਂ ਹਿਲਾਉਂਦਾ ਜ਼ੁਲਮੀ ਰਾਜ ਦੀਆਂ, ਖੂਨ ਸ਼ਹੀਦੀ ਜੜਾਂ ਹਿਲਾਉਂਦਾ ਜ਼ੁਲਮੀ ਰਾਜ ਦੀਆਂ,
ਰੂਹ ਨੂੰ ਇਹ ਪੁਲਾਦ ਬਣਾ ਦਿੰਦਾ, ਮੜੀਆਂ ਦੇ ਵਿੱਚ ਮੁਰਦਿਆਂ ਤਾਈ ਸਰਕਣ ਲਾ ਦਿੰਦਾ, ਮੜੀਆਂ ਦੇ ਵਿੱਚ ਮੁਰਦਿਆਂ ਤਾਈ ਸਰਕਣ ਲਾ ਦਿੰਦਾ,
ਜਾਦਾਂ ਤੁਰਤ ਦਿਵਾਉਂਦਾ ਇਹ ਆਪਣੇ ਨਾਚ ਦੀਆਂ, ਜਾਦਾਂ ਤੁਰਤ ਦਿਵਾਉਂਦਾ ਇਹ ਆਪਣੇ ਨਾਚ ਦੀਆਂ, ਖੂਨ ਸ਼ਹੀਦੀ ਜੜਾਂ ਹਿਲਾਉਂਦਾ ਜ਼ੁਲਮੀ ਰਾਜ ਦੀਆਂ, ਖੂਨ ਸ਼ਹੀਦੀ ਜੜਾਂ ਹਿਲਾਉਂਦਾ ਜ਼ੁਲਮੀ ਰਾਜ ਦੀਆਂ,
ਜਦੋਂ ਸਿਰਾਂ ਦਾ ਕਰਦੇ ਸੌਦਾ ਨੇ, ਖੂਨ ਨਾਲ ਸਿਰ ਲੱਥ ਸਿੱਖੀ ਦਾ ਸਿੰਜਦੇ ਪੌਦਾ ਨੇ, खून नाल सिर लत सिखी दा सिंह दे पौदा ने
जिसदी गुड़ी छां थले संगतां ने वाजदियां जिसदी गुड़ी छां थले संगतां ने वाजदियां खून शहीदी चढ़ा हिलाउंदा जुल्मी राज दियां खून शहीदी चढ़ा हिलाउंदा जुल्मी राज दियां
यावर जद कोई हद्दा टप जांदा जुल्म करदियां यावर जद कोई हद्दा टप जांदा खून है हर देव चैल बन यारी सप जांदा खून है हर देव चैल बन यारी सप जांदा
डंगदा फिर जालम नु गल्ला छड समा दियां डंगदा फिर जालम नु गल्ला छड समा दियां खून शहीदी चढ़ा हिलाउंदा जुल्मी राज दियां खून शहीदी जड़ा हिलाउंदा जुल्मी राज दियां खून शहीदी जड़ा हिलाउंदा जुल्मी राज दियां
जुगो जुग अटल सतगुरु कोट ब्रह्मंडा दे पातशाह दीन अते दुनिया दे सृजन हार प्रीतम सतगुरु गुरु ग्रंथ साहिब महाराज तिना दे मुबारक चरण कमलों विच बह के भगती कर रहे गुरमुख प्यारी साध संगत जीओ आओ ढाडी जथे भी अपने चरणों में खलोत्या सब तो पहला हाजिरी करो प्रवान आप कोई इतिहास का पन्ना छू सकीए गुरु महाराज कृपा करना आप इतिहास के पन्ने के नाल इदा की साड़ी सांझ बन जाए जिन्हों शहीदों की गल आप सवेर तो सरवण करते आ रहे हैं उन्होंने भावना आप चंगी तरह जान सकीए आओ सारी संगत पहला ढाडी जथे के सिर पर मेरा प्रया हथ रख के आसीस बख्शिश करो फतेह प्रवान करो गज बज के सारे जने आखो जी वाहेगुरू जी का खालसा वाहेगुरू जी की फतेह दिन वेले जो डरदा है बिल्लियां तो शेर रात नूं उसने मारना की दिन वेले जो डरदा है बिल्लियां तो शेर रात नूं उसने मारना की जिन्हें जाम शहादत दा नहीं पीता उहदी बंश ने अग्गा सवारना की कंडा लगे तो जिहड़ा कुरला उठे उहने गोली दा फट सहारना की जिहड़ा अपना सिर नहीं दे सकदा उहने किसे दा शीश उतारना की सिर रखने पैंदे ने तली उत्ते बंद कर ले दौर बेईमानिया दे जिन्हों पुछोगे इको जवाब मिलेगा कौमां जिउंदियां सदा कुरबानियां दे कुरबानियां देण दे नाल शहादतां प्राप्त करन दे नाल कौमां दा इतिहास जिउंदा रहिंदा है सिख इतिहास नूं बहुत वड्डा माण है कि इस धर्म के इतिहास अंदर बहुतियां जादियां शहीदी दियां गाथावां ने मैं कई बार सोचता हाँ सतसंगत ईसाई धर्म के विचों प्रभु ईसा मसीह जी उन्हां नूं सलीब ते चाढ़िया गया उन्हां दे डुल्ले खून की दुहाई पा के ईसाइयां ने पूरी दुनिया से अपने धर्म का सिक्का जमाया तो मुसलमानों के बच्चे दो नौजवान ने वह बालड़ी उम्र के अंदर शहीद हो गए करबला के मैदाने जंग अंदर वह दोनों की मौत होगी एक का ना है हसन तो दूजे का ना है हुसैन हसन तो हुसैन के डुल्ले खून का वास्ता पा के इस्लाम वालिया ने सात संगत 42 मुल्कों पर राज किया अज मुसलमाना का 42 मुल्कों पर राज है केवल तो केवल हसन हुसैन के डुल्ले खून का उन्होंने इस ढंग नाल प्रचार किया अज उन्होंने 42 मुल्कों पर झंडा चुलदा है तो एक ईसा मसीह जी के डुल्ले खून का प्रचार इस ढंग नाल ईसाइया ने किया है कि पूरी दुनिया के उत्ते ईसाई धर्म का झंडा अज भी चुलदा है शायद ही कोई इदा का मुल्क होगा जिथे ना चर्च हो पर कई बार मैं सोचता हाँ साडी कौम नूं की हो गया साडे धर्म के लोगों नूं की हो गया और साढ़े धर्म का तो एक भी दिन ऐसा नहीं जिस दिन सात संगत 40-40, 50-50 सिखा का खून पानी की तरह ना वहया हो असी अपने उन्होंने शहीदों की गल लोगों में शायद नहीं पहुँचा सके असी उन्होंने शहीदों का सुनेहा नहीं पहुँचा सके किस गल खातर वह शहादत का जम पी गया धर्म की खातर पर उपकार की खातर उन्होंने शहीदी हुई है उस शहीदी के कारण शायद असी लोगों सामने जिस ढंग सू रखने चाहिए सी असी रख नहीं सके शहीदों की सोच असी लोगों के फैला नहीं सके ਕਿ ਸ਼ਹੀਦ ਦਾ ਸ਼ਹੀਦੀ ਪ੍ਰਾਪਤ ਕਰਨ ਦੇ ਪਿੱਛੇ ਮਨੋਰਥ ਕੀ ਸੀ, ਉਹਨਾਂ ਦਾ ਪਰਪਜ ਕੀ ਸੀ, ਉਹ ਚਾਹੁੰਦੇ ਕੀ ਸਨ, ਜ਼ਲਮ ਲੋਕਾਂ ਦੇ ਸਾਹਮਣੇ ਉਹਨਾਂ ਧੌਣ ਨਹੀਂ ਚੁਕਾਈ, ਉਹਨਾਂ ਦਾ ਕਾਰਨ ਕੀ ਸੀ ਧੌਣ ਨਾ ਚੁਕਾਉਣ ਦਾ। ਜੇਕਰ ਜਹਾਂਗੀਰ ਬਾਦਸ਼ਾਹ ਦਿੱਲੀ ਦੇ ਤਖ਼ਤ ਦੇ ਉੱਤੇ ਹੁਕਮਰਾਨ ਬਣ ਕੇ ਬਹਿੰਦਾ, ਉਹਦੀ ਤਾਜਪੋਸ਼ੀ ਵੈਸੇ ਆਗਰੇ ਹੋਈ ਸੀ, ਉਸ ਤੋਂ ਬਾਅਦ ਉਹਨੇ ਕੁਝ ਸਮੇਂ ਵਾਸਤੇ ਜਿਹੜੀ ਰਿਆਸਤ ਹੈ ਉਹਨੇ ਜਿਹੜੀ ਰਾਜਧਾਨੀ ਉਹ ਦਿੱਲੀ ਦੀ ਧਰਤੀ 'ਤੇ ਲੈ ਆਉਂਦੀ। ਉਹਨੇ ਬਹੁਤ ਲੰਮੇ ਸਮੇਂ ਵਾਸਤੇ ਮੁਸਲਮਾਨਾਂ ਦੇ ਧਰਮ ਦੀ ਸੇਵਾ ਦੇ ਨਾਂ ਥੱਲੇ ਬੜੇ ਅਤਿਆਚਾਰ ਕੀਤੇ ਨੇ, ਬੜੇ ਪਾਪ ਕਮਾਏ ਨੇ। ਵੈਸੇ ਮੈਂ ਕੁਰਾਨ ਸ਼ਰੀਫ ਪੜ੍ਹਿਆ, ਕੁਰਾਨ ਸ਼ਰੀਫ ਦੇ ਵਿੱਚ ਕਿਤੇ ਨਹੀਂ ਲਿਖਿਆ ਕਿ ਕਿਸੇ ਗੈਰ ਮੁਸਲਮਾਨ ਨੂੰ ਜ਼ਬਰਦਸਤੀ ਧੱਕੇ ਨਾਲ ਮੁਸਲਮਾਨ ਬਣਾਓ। ਕੁਰਾਨ ਸ਼ਰੀਫ ਦੇ ਵਿੱਚ ਸਗੋਂ ਇੱਕ ਆਇਤ ਆਉਂਦੀ ਹੈ, ਉਹ ਆਇਤ ਦੇ ਜੇਕਰ ਮੈਂ ਸ਼ਬਦ ਬੋਲਾਂਗਾ ਤਾਂ ਸ਼ਾਇਦ ਸਮਾਂ ਬਹੁਤ ਲੱਗ ਜਾਏਗਾ ਫਿਰ ਉਹਦੀ ਵਿਆਖਿਆ ਨੂੰ। ਉਸ ਆਇਤ ਦੇ ਬੋਲ ਨੇ ਕਿ ਜੇ ਕੋਈ ਬੰਦਾ ਧੱਕੇ ਨਾਲ ਕਿਸੇ ਨੂੰ ਮੁਸਲਮਾਨ ਬਣਾਉਂਦਾ ਤਾਂ ਉਹਦੇ ਵਰਗਾ ਦੁਨੀਆ 'ਤੇ ਕਾਫਰ ਕੋਈ ਨਹੀਂ ਹੈ, ਉਹ ਬਹੁਤ ਵੱਡਾ ਕੁਫਰ ਕਰ ਰਿਹਾ, ਬਹੁਤ ਵੱਡਾ ਪਾਪ ਕਰ ਰਿਹਾ ਜੇ ਜ਼ਬਰਦਸਤੀ ਕਿਸੇ ਨੂੰ ਮੁਸਲਮਾਨ ਬਣਾਉਂਦਾ ਹੈ। ਇੱਥੇ ਕਵੀ ਚਰਨ ਸਿੰਘ ਸਫਰੀ ਦੀਆਂ ਲਿਖੀਆਂ ਦੋ ਲਾਈਨਾਂ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਕਰਾਂ। ਵੈਸੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਨਾਲ ਸੰਬੰਧਿਤ ਉਹ ਦੋ ਲਾਈਨਾਂ ਨੇ। ਜਿਸ ਮੌਕੇ ਜਲਾਲੂਦੀਨ ਜਲਾਦ ਤੇਗ ਲੈ ਕੇ ਆਇਆ ਤਾਂ ਸਤਿਗੁਰੂ ਨੌਵੇਂ ਪ੍ਰੀਤਮ ਨੇ ਆਖਿਆ, ਜਾ ਕੇ ਆਖ ਔਰੰਗੇ ਨੂੰ ਭਲੇ ਲੋਕਾਂ, ਜਿਹਨੂੰ ਜਿੱਤਣਾ ਜਿੱਤੇ ਪਿਆਰ ਦੇ ਨਾਲ, ਕਦੋਂ ਕਹਿੰਦਾ ਕੁਰਾਨ ਕੇ ਹਿੰਦੂਆਂ ਨੂੰ ਮੁਸਲਮਾਨ ਬਣਾਓ ਤਲਵਾਰ ਦੇ ਨਾਲ। ਮੁਸਲਮਾਨ ਤਲਵਾਰ ਦੇ ਨਾਲ ਬਣਾਉਣਾ ਇਸਲਾਮ ਨੇ ਪ੍ਰਵਾਨ ਨਹੀਂ ਕੀਤਾ। ਕੋਈ ਬੰਦਾ ਧੱਕੇ ਨਾਲ ਕਿਸੇ ਨੂੰ ਕਹੇ ਤੂੰ ਅੰਮ੍ਰਿਤ ਛੱਕ ਜ਼ਰੂਰ, ਜੇ ਤੂੰ ਅੰਮ੍ਰਿਤ ਨਹੀਂ ਛੱਕਦਾ ਤੈਨੂੰ ਮਰਵਾ ਦਿਆਂਗੇ, ਤਾਂ ਇਹ ਸਿੱਖੀ ਨਹੀਂ ਹੈ। ਬਸ ਬਿਲਕੁਲ ਇਹੀ ਹੂ ਬਹੂ ਰਸਤਾ, ਇਹੀ ਹਥਿਆਰ ਜਿਹੜੇ ਨੇ ਇਸਲਾਮ ਦੇ ਵਿੱਚ ਨੇ ਕਿ ਧੱਕੇ ਨਾਲ ਕਿਸੇ ਨੂੰ ਧਰਮ ਨਹੀਂ ਅਪਣਾਉਣ ਵਾਸਤੇ ਮਜਬੂਰ ਕਰਨਾ, ਕਿਸੇ ਨੂੰ ਮੁਸਲਮਾਨ ਨਹੀਂ ਬਣਾਇਆ ਜਾ ਸਕਦਾ। ਮੁਸਲਮਾਨਾਂ ਦੇ ਚਾਰ ਧਰਮ ਗ੍ਰੰਥ ਨੇ, ਇੱਕ ਗ੍ਰੰਥ ਦਾ ਨਾਮ ਹੈ ਤੁਰੇਤ, ਦੂਜੇ ਦਾ ਨਾਮ ਹੈ ਜੰਬੂਰ, ਅਤੇ ਤੀਜੇ ਦਾ ਨਾਮ ਹੈ ਅੰਜੀਲ, ਅਤੇ ਚੌਥੇ ਦਾ ਨਾਮ ਹੈ ਕੁਰਾਨ ਸ਼ਰੀਫ। ਕੁਰਾਨ ਸ਼ਰੀਫ ਦੇ ਵਿੱਚ ਲਿਖਿਆ, ਔਰਤ ਅਤੇ ਮਾਸੂਮ ਬੱਚੇ ਦੇ ਉੱਤੇ ਪਾਪ ਜ਼ੁਲਮ ਕਰਨਾ ਬਹੁਤ ਵੱਡਾ ਕੁਫਰ ਹੈ। ਅਤੇ ਉੱਥੇ ਇੱਕ ਗੱਲ ਜ਼ਰੂਰ ਲਿਖੀ ਮਿਲਦੀ ਹੈ ਕਿ ਕਾਫਰਾਂ ਨੂੰ ਮਾਰਨਾ ਸਵਾਬ ਹੈ, ਕਾਫਰਾਂ ਨੂੰ ਮਾਰਨਾ ਸਵਾਬ ਹੈ, ਸਵਾਬ ਮੇਰਾ ਭਲੇ ਦਾ ਕੰਮ ਹੈ। ਗੱਲ ਹੋਰ ਪਾਸੇ ਨਾ ਤੁਰ ਜਾਏ, ਆਹ ਜਿਹੜੇ ਮੈਂ ਸ਼ਬਦ ਕਹਿਣ ਲੱਗਾ, ਹੋ ਸਕਦਾ ਤੁਸੀਂ ਮੇਰੇ ਕੋਲੋਂ ਪਹਿਲਾਂ ਵੀ ਕਿਤੇ ਰੇਡੀਓ ਰਾਹੀਂ, ਟੈਲੀਵਿਜ਼ਨ ਰਾਹੀਂ ਜਾਂ ਕਿਸੇ ਸੀਡੀ ਦੇ ਵਿੱਚ ਤੁਸਾਂ ਨੇ ਸੁਣੇ ਹੋਣ, ਮਾਹੌਲ ਬਣਿਆ ਦੱਸਣ ਲੱਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਪੜ੍ਹੀਏ ਤਾਂ ਪਾਪੀ ਬੰਦਿਆਂ ਨੂੰ ਇੱਕ ਸ਼ਬਦ ਮਹਾਰਾਜ ਦੀ ਬਾਣੀ ਦੇ ਵਿੱਚੋਂ ਮਿਲਦਾ, ਮਨ ਮੁੱਖ। ਅਤੇ ਹਿੰਦੂਆਂ ਦੇ ਧਰਮ ਗ੍ਰੰਥਾਂ ਨੂੰ ਪੜ੍ਹੀਏ ਤਾਂ ਉਸੇ ਮਨਮੁੱਖ ਨੂੰ ਉਹ ਕਹਿੰਦੇ ਨੇ ਪਾਪੀ, ਮੁਸਲਮਾਨਾਂ ਦੇ ਧਰਮ ਗ੍ਰੰਥਾਂ ਨੂੰ ਪੜ੍ਹੀਏ ਤਾਂ ਉਸੇ ਬੰਦੇ ਨੂੰ ਉਹ ਕਹਿੰਦੇ ਨੇ ਕਾਫਰ। ਕਾਫਰ, ਪਾਪੀ, ਮਨਮੁੱਖ, ਇਹ ਤਿੰਨੋਂ ਸ਼ਬਦ ਇੱਕੋ ਹੀ ਬੰਦੇ ਦੇ ਨਾਮ ਨੇ, ਇੱਕੋ ਹੀ ਬੰਦੇ ਨੂੰ ਕਾਫਰ ਕਹਿੰਦੇ ਨੇ, ਉਸੇ ਨੂੰ ਪਾਪੀ ਕਹਿੰਦੇ ਨੇ, ਉਸੇ ਨੂੰ ਮਨਮੁੱਖ ਆਪਾਂ ਕਹਿੰਦੇ ਹਾਂ। ਹੁਣ ਉਹਨਾਂ ਦੇ ਕੁਰਾਨ ਦੇ ਵਿੱਚ ਲਿਖਿਆ ਕਿ ਕਾਫਰਾਂ ਨੂੰ ਮਾਰਨਾ ਸਵਾਬ ਹੈ ਪਰ ਸਿੱਖ ਕਾਫਰ ਨਹੀਂ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਦੀ ਗੱਲ ਆਪ ਜੀ ਸਾਰੀਆਂ ਸੰਗਤਾਂ ਦੋ ਤਿੰਨਾਂ ਦਿਨਾਂ ਤੋਂ ਸਰਵਣ ਕਰਦੇ ਆ ਰਹੇ ਹੋ। ਕਿਸੇ ਸਰੋਤੇ ਦੇ ਮਨ ਵਿੱਚ ਉਹ ਖਿਆਲ ਆ ਸਕਦਾ, ਮੇਰੇ ਮਨ ਵਿੱਚ ਵੀ ਅੱਜ ਇਹ ਖਿਆਲ ਆਇਆ। ਦੁਪਹਿਰੇ ਮੈਂ ਮਨ ਵਿੱਚ ਸੋਚ ਰਿਹਾ ਸੀ ਕਿਤੇ ਕੋਈ ਸਰੋਤਾ ਐਸਾ ਨਾ ਸੋਚੇ ਵੀ ਜਿਹੜਾ ਕੀਰਤਨੀਆਂ ਬਹਿੰਦਾ, ਜਿਹੜਾ ਕਥਾਵਾਚਕ ਬਹਿੰਦਾ, ਜਿਹੜਾ ਢਾਡੀ ਆਉਂਦਾ, ਜਿਹੜਾ ਕੋਈ ਗ੍ਰੰਥੀ ਮਾਇਕ ਫੜ ਲੈਂਦਾ, ਸਾਰੇ ਦੇ ਸਾਰੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਗੱਲ ਕਰੀ ਜਾ ਰਹੇ ਨੇ। ਅਤੇ ਕੈਸਾ ਹੋਵੇ ਕਿਸੇ ਸਰੋਤੇ ਦੇ ਮਨ ਵਿੱਚ ਐਸਾ ਭਰਮ ਨਾ ਆ ਜਾਏ। ਜਦੋਂ ਮੇਰੇ ਮਨ ਵਿੱਚ ਇਹ ਖਿਆਲ ਆਇਆ ਤਾਂ ਉਸੇ ਮੌਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਭੱਟਾਂ ਦੀ ਬਾਣੀ ਦਾ ਕੀਤਾ ਹੋਇਆ ਫੈਸਲਾ ਮੇਰੇ ਜ਼ਿਹਨ ਦੇ ਵਿੱਚ ਆਇਆ। ਉਹ ਜਿਹੜੇ ਭੱਟ ਸਾਹਿਬਾਨ ਨੇ ਇੱਕ ਜਗ੍ਹਾ ਲਿਖਦੇ ਨੇ, ਕਹਿੰਦੇ ਗੁਰੂ ਅਰਜਨ ਦੇ ਪਾਤਸ਼ਾਹ ਤੇਰੀ ਵਡਿਆਈ ਦੁਨੀਆਂ ਦੀਆਂ ਕਰੋੜਾਂ ਜੀਭਾਂ ਰਲ ਕੇ ਕਰਨ ਤਾਂ ਵੀ ਨਹੀਂ ਪੂਰੀ ਹੋਣੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਲਿਖਿਆ, ਕਹਿੰਦੇ ਜਿਹਬਾ ਏਕ ਅਨੇਕ ਗੁਣ, ਦਾਤਿਆ ਸਾਡੀ ਇੱਕ ਜੀਭ ਤੇਰੀ ਕੀ ਵਡਿਆਈ ਕਰ ਸਕਦੀ ਆ। ਜਿਹਬਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ, ਤੇ ਉਹੀ ਤਰ ਸਕਦੇ ਨੇ ਜਿਹੜੇ ਤੇਰੇ ਚਰਨਾਂ ਦੇ ਵਿੱਚ ਢਹਿ ਜਾਂਦੇ ਨੇ, ਜਿਹੜੇ ਤੇਰੇ ਚਰਨਾਂ ਵਿੱਚ ਪੈ ਜਾਂਦੇ ਨੇ। ਇੱਕ ਮੈਨੂੰ ਅੱਜ ਉਹ ਵੀ ਮੈਂ ਵਾਅਦਾ ਪੂਰਾ ਕਰਨਾ ਕਿ ਗੁਰੂ ਗ੍ਰੰਥ ਸਾਹਿਬ ਜੀ ਚੱਲ ਕੇ ਕਿੱਦਾਂ ਕਿਸੇ ਦੇ ਘਰੇ ਗਏ। ਹਰ ਰੋਜ਼ ਹੀ ਤਕਰੀਬਨ ਜਿੰਨਿਆਂ ਦੇ ਘਰਾਂ ਜਾਈਦਾ, ਸਾਰੇ ਕਹਿ ਦਿੰਦੇ ਨੇ ਗਿਆਨੀ ਜੀ ਤੁਸੀਂ ਮਾਈਕ 'ਤੇ ਕਿਹਾ ਸੀ ਪਰ ਦੱਸਿਆ ਨਹੀਂ। ਉਹ ਕਹਾਣੀ ਵੀ ਮੈਂ ਤੁਹਾਡੀ ਸੇਵਾ ਵਿੱਚ ਕਹਿਣੀ ਆ। ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਦੀ ਗੱਲ ਮੈਂ ਲੈਕਚਰ ਰਾਹੀਂ ਨਹੀਂ ਕਰ ਰਿਹਾ, ਸ਼ਹਾਦਤ ਦੀ ਗੱਲ। ਸਤਿਗੁਰੂ ਅਰਜਨ ਦੇਵ ਮਹਾਰਾਜ ਕਿਸ ਢੰਗ ਨਾਲ ਸ਼ਹਾਦਤ ਦਾ ਜਾਮ ਪੀਂਦੇ ਨੇ, ਉਹਨਾਂ ਦੇ ਜੀਵਨ ਦੇ ਕਰਨੀ ਨਾਮੇ ਦਾ ਵੇਰਵਾ ਆਪ ਜੀ ਦੀ ਸੇਵਾ ਵਿੱਚ ਕੜਿਆਣੇ ਵਾਲਾ ਢਾਡੀ ਜਥਾ ਇਉਂ ਕਹਿੰਦਾ ਆ ਰਿਹਾ। Woo!
गुरु अर्जन देव जी दे गए कुर्बानी, धन गुरु अर्जन देव जी दे गए कुर्बानी, धर्म हेत गुर पंज में दे गए कुर्बानी, धर्म हेत गुर पंज में दे गए कुर्बानी।
अज भी जगदी सच दी जो जो जगा गए,
रहो गवाही ते मदा रावी दा पानी, रहो गवाही ते मदा रावी दा पानी, ਗੁਰ ਪੰਜਵੇਂ ਦੇ ਗਏ ਕੁਰਬਾਨੀ
ਪਾਣੀ ਪੁਲਾਂ ਦੇ ਥੱਲਿਓਂ ਉਲਟਾ ਬਹਿ ਜਾਣਾ, ਉਲਟੀ ਗੰਗਾ ਬਹਿ ਜਾਣ ਦੀ ਕਹਾਵਤ ਹੈ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਅਤੇ ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਨੂੰ ਜਦੋਂ ਪੜ੍ਹੀਦਾ ਉਦੋਂ ਪਤਾ ਲੱਗਦਾ ਕਿ ਵਾਕਈ ਉਲਟੀ ਗੰਗਾ ਬਹਿ ਤੁਰੀ। ਜਿਨ੍ਹਾਂ ਨੇ ਕਤਲ ਹੋਣਾ ਉਹ ਕਦੇ ਕਤਲ ਕਰਨ ਵਾਲਿਆਂ ਦੇ ਘਰ ਆਪ ਚੱਲ ਕੇ ਨਹੀਂ ਜਾਂਦੇ, ਕਦੇ ਨਹੀਂ ਕੋਈ ਜਾਂਦਾ ਵੀ ਮੈਂ ਤੇਰੇ ਕੋਲ ਕਤਲ ਹੋਣ ਵਾਸਤੇ ਆਇਆ, ਤੂੰ ਆਪਣੇ ਦਿਲ ਦੇ ਚਾਹ ਲਾ ਲੈ ਅਤੇ ਮੇਰੀ ਜ਼ਿੰਦਗੀ ਦਾ ਭਾਂਡਾ ਸਦਾ ਵਾਸਤੇ ਫੋੜ ਦੇ। ਇਹ ਸਤਿਗੁਰੂ ਮਹਾਰਾਜ ਜੀ ਦੇ ਘਰ ਦਾ ਇੱਕ ਬੜਪਣ ਹੈ। ਕਾਤਲ ਮਕਤੂਲ ਦੇ ਘਰ ਚੱਲ ਕੇ ਆਉਂਦਾ ਸੀ, ਪਰ ਇੱਥੇ ਉਲਟੀ ਕਹਾਣੀ ਬਣੀ ਆ, ਮਕਤੂਲ ਕਾਤਲ ਦੇ ਘਰ ਆਪ ਚੱਲ ਕੇ ਗਿਆ। ਮਕਤੂਲ ਮੇਰਾ ਕਤਲ ਹੋਣ ਵਾਲਾ, ਜਿਸ ਦਾ ਕਤਲ ਹੋਣਾ ਉਹ ਆਪ ਕਾਤਲ ਦੇ ਘਰ ਚੱਲ ਕੇ ਜਾ ਰਿਹਾ ਹੈ। ਲਾਹੌਰ ਦੀ ਧਰਤੀ 'ਤੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜਿਨ੍ਹਾਂ ਦਾ ਘਰਾਣਾ ਇਸ ਲਾਹੌਰ ਦੇ ਨਾਲ ਜੁੜਿਆ ਹੋਇਆ, ਭਾਈ ਜੇਠਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਚੂਨਾ ਮੰਡੀ ਲਾਹੌਰ ਦੀ ਧਰਤੀ 'ਤੇ ਜਿਨ੍ਹਾਂ ਦਾ ਪ੍ਰਕਾਸ਼ ਹੋਇਆ, ਉਹਨਾਂ ਦੇ ਲੱਖ 'ਤੇ ਜ਼ਿਕਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਅੱਜ ਲਾਹੌਰ ਦੀ ਧਰਤੀ ਦੇ ਉੱਤੇ ਸ਼ਹਾਦਤ ਦਾ ਜਾਮ ਕਿਵੇਂ ਪੀਤਾ ਉਹਨਾਂ ਨੇ, ਆਪਾਂ ਸਵੇਰ ਤੋਂ ਲੈ ਕੇ ਵਿਚਾਰਾਂ ਸਰਵਣ ਕਰਦੇ ਆ ਰਹੇ ਹਾਂ। ਸਾਡੇ ਸਤਿਗੁਰੂ ਮਹਾਰਾਜ ਜੀ ਦਾ ਇੱਕ ਹੋਰ ਬਹੁਤ ਵੱਡਾ ਵਡੱਪਣ ਹੈ। ਇਕੱਲੇ ਕਾਤਲਾਂ ਦੇ ਘਰ ਚੱਲ ਕੇ ਹੀ ਨਹੀਂ ਜਾਂਦੇ, ਆਪਣੇ ਸਿੱਖਾਂ ਦੇ ਘਰ ਵਿੱਚ ਵੀ ਚੱਲ ਕੇ ਜਾਂਦੇ ਨੇ। ਆਪਣੇ ਸਿੱਖਾਂ ਦੇ ਘਰ ਵਿੱਚ ਗੁਰੂ ਦਾਤਾ ਜੀ ਕਿਵੇਂ ਜਾਂਦੇ ਨੇ, ਲੰਮੇਰਾ ਬਹੁਤ ਵਿਸ਼ਾ ਹੈ, ਵਿਸ਼ਾ ਬੜਾ ਲੰਮੇਰਾ ਹੈ, ਪਰ ਮੈਂ ਸੰਖੇਪ ਕਰਕੇ ਆਪ ਜੀ ਦੀ ਸੇਵਾ ਵਿੱਚ ਬੇਨਤੀ ਕਰਨ ਲੱਗਾ। ਪਹਿਲੇ ਜਾਮੇ ਦੇ ਅੰਦਰ ਗਰੀਬ ਨਿਵਾਜ ਸਤਿਗੁਰੂ ਜੀ ਨੇ ਭਾਈ ਲਾਲੋ ਦੇ ਘਰ ਦਾ ਕੁੰਡਾ ਖੜਕਾਇਆ। ਭਾਈ ਲਾਲੋ ਜੀ ਨੇ ਗੁਰੂ ਸਾਹਿਬ ਜੀ ਨੂੰ ਚਿੱਠੀਆਂ ਨਹੀਂ ਲਿਖੀਆਂ, ਭਾਈ ਲਾਲੋ ਨੇ ਸਤਿਗੁਰੂ ਮਹਾਰਾਜ ਨੂੰ ਸੁਨੇਹੇ ਨਹੀਂ ਭੇਜੇ। ਭਾਈ ਲਾਲੋ ਮਨੋ ਮਨੀ ਯਾਦ ਕਰਦਾ, ਦਾਤਿਆ ਸੁਣਿਆ ਹੈ ਕਿ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਬੜੀਆਂ ਰਹਿਮਤਾਂ ਵੰਡ ਰਿਹਾ, ਕਿਤੇ ਰਹਿਮਤ ਦੇ ਘਰ ਵਿੱਚ ਆ ਕੇ ਗਰੀਬ ਨੂੰ ਵੀ ਦੀਦਾਰ ਦਿਓ, ਦਸਾਂ ਨੋਹਾਂ ਦੀ ਕਿਰਤ ਕਰਕੇ ਪਰਿਵਾਰ ਮਸਾਂ ਪਲਦਾ, ਮੈਂ ਨਹੀਂ ਜੇ ਆ ਸਕਦਾ ਸੁਲਤਾਨਪੁਰ। ਹੁਣ ਸਤਿਗੁਰੂ ਮਹਾਰਾਜ ਦਿਲਾਂ ਦੀਆਂ ਜਾਣਨ ਵਾਲੇ ਪ੍ਰੀਤਮ ਉਹਨਾਂ ਦੀ ਅਰਦਾਸ ਨੂੰ ਫੜ ਲਾਉਂਦੇ ਨੇ ਅਤੇ ਜਦੋਂ ਉਦਾਸੀਆਂ ਦੀ ਪ੍ਰਾਰੰਭਤਾ ਕਰਦੇ ਨੇ ਤਾਂ ਸਭ ਤੋਂ ਪਹਿਲਾਂ ਜਾ ਕੇ ਦਰਵਾਜ਼ਾ ਭਾਈ ਲਾਲੋ ਦਾ ਖੜਕਾਉਂਦੇ ਨੇ। ਭਾਈ ਲਾਲੋ ਦੇ ਘਰ ਦਾ ਕੁੰਡਾ ਖੜਕਿਆ, ਭਾਈ ਸਾਹਿਬ ਨੇ ਪੁੱਛਿਆ ਕੌਣ, ਅਤੇ ਸਤਿਗੁਰੂ ਸਾਹਿਬ ਕਹਿੰਦੇ ਨੇ ਭਾਈ ਲਾਲੋ। ਭਾਈ ਸ਼ਬਦ ਪਹਿਲੀ ਵਾਰ ਕੰਨਾਂ ਵਿੱਚ ਪਿਆ, ਸਾਰੇ ਜਣੇ ਓਏ ਲਾਲੋ ਕਹਿ ਕੇ ਬੁਲਾਉਂਦੇ ਸਨ। ਭਾਈ ਲਾਲੋ ਤੇਰੇ ਪਿਆਰੇ ਆਏ ਨੇ, ਬੂਹਾ ਖੋਲ ਕੀ ਕਰਦਾ? ਅਤੇ ਅੱਗੋਂ ਭਾਈ ਸਾਹਿਬ ਨੇ ਕੀ ਜਵਾਬ ਦਿੱਤਾ ਮੇਰਾ ਖਿਆਲ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ। ਭਾਈ ਲਾਲੋ ਜੀ ਨੇ ਨਹੀਂ ਕਿਹਾ ਸੀ ਕਿ ਮੈਂ ਮਾਲਾ ਫੇਰਦਾ, ਭਾਈ ਲਾਲੋ ਜੀ ਨੇ ਅੰਦਰੋਂ ਕਿਹਾ, ਕਹਿੰਦਾ ਮਹਾਰਾਜ ਮੈਂ ਕਿੱਲੇ ਘੜਦਾ ਪਿਆ। ਸਭ ਜਾਣਿਓ ਗੁਰੂ ਨਾਨਕ ਦੇ ਘਰ ਕਿਰਤ ਨੂੰ ਬਹੁਤ ਜ਼ਿਆਦਾ ਮਾਣ ਮਿਲਿਆ। ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਸਿਧਾਂਤ ਪਹਿਲੇ ਨੰਬਰ 'ਤੇ ਕਿਰਤ ਹੈ। ਅੱਜ ਕਿਰਤੀ ਬੰਦੇ ਜਿਹੜੇ ਨੇ ਉਹ ਵਿਹਲੜਾਂ ਦੇ ਗੁਲਾਮ ਬਣਦੇ ਜਾ ਰਹੇ ਨੇ, ਉਹ ਵਿਹਲੜ ਲੋਕਾਂ ਦੇ ਪੈਰੀਂ ਡਿੱਗਦੇ ਜਾ ਰਹੇ ਨੇ। ਤੇ ਬਿੱਲਣ ਲਾਣਾ ਸਾਡੇ ਧਰਮ ਉੱਤੇ ਕਾਬਜ਼ ਹੁੰਦਾ ਜਾ ਰਿਹਾ। ਇਹ ਸਾਡੇ ਧਰਮ ਦੀ ਬਹੁਤ ਵੱਡੀ ਦੁਖਾਂਤਮਈ ਕਹਾਣੀ ਆ। ਅਸੀਂ ਸੰਤਾਂ ਦੀ ਤੇ ਬਾਹਲੀ ਪੂਜਾ ਕਰਦੇ ਹਾਂ, ਪਰ ਸੰਤ ਸਿਪਾਹੀਆਂ ਨੂੰ ਅਸੀਂ ਅੱਤਵਾਦੀਏ ਕਹੀ ਜਾਂਦੇ ਹਾਂ। ਸੰਤ ਸਿਪਾਹੀਆਂ ਨੂੰ ਅਸੀਂ ਆਪ ਹੀ ਕਹੀ ਜਾਂਦੇ ਹਾਂ ਅੱਤਵਾਦੀਏ। 1984 ਤੋਂ ਲੈ ਕੇ 1995 ਤੱਕ ਦਾ ਜਿਹੜਾ 10-11 ਸਾਲ ਦਾ ਸਫ਼ਰ ਹੈ, ਉਹਨੂੰ ਸਾਡੇ ਅੰਮ੍ਰਿਤਧਾਰੀ ਸਿੱਖ ਕਹਿੰਦੇ ਜੀ ਅੱਤਵਾਦ ਦਾ ਦੌਰ। ਜੇ ਉਹ ਅੱਤਵਾਦੀਏ ਸੀ ਤਾਂ ਅਸੀਂ ਕੌਣ ਹੈ? ਜੇ ਉਹ ਅੱਤਵਾਦੀਏ ਨੇ ਫਿਰ ਆਪਾਂ ਕੌਣ ਹੈ? ਸਤ ਸੰਗਤ, ਆਓ ਆਪਾਂ ਸੰਤ ਸਿਪਾਹੀਆਂ ਦੀ ਵੀ ਕਦਰ ਕਰੀਏ। ਜਿੱਥੇ ਸੰਤਾਂ ਦਾ ਸਤਿਕਾਰ ਹੈ ਉੱਥੇ ਸੰਤ ਸਿਪਾਹੀਆਂ ਦਾ ਵੀ ਹੋਣਾ ਚਾਹੀਦਾ। ਮੈਂ ਸੰਤਾਂ ਨੂੰ ਮਾੜਾ ਨਹੀਂ ਕਹਿੰਦਾ, ਜਿਹੜੇ ਮਹਾਂਪੁਰਸ਼ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਨੇ ਉਹਨਾਂ ਦਾ ਰੱਜ ਕੇ ਕਰੋ ਸਤਿਕਾਰ, ਜਿਹੜੇ ਆਪਣੇ ਡੇਰਿਆਂ ਨਾਲ ਜੋੜਦੇ ਨੇ ਉਹਨਾਂ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਇੱਕ ਪੰਕਤੀ ਚੇਤੇ ਰੱਖਿਓ, ਮੈਂ ਆਪਣੇ ਕੋਲੋਂ ਨਿਕਲਣ ਲੱਗਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ 250 ਅੰਗ ਦੇ ਉੱਤੇ ਲਿਖੀ ਹੋਈ ਆ, ਕਹਿੰਦੇ ਉਹ ਦੁਨੀਆਂ ਦੇ ਲੋਕੋ ਇਹ ਡੇਰੇ ਡੁਪਲੀਕੇਟ ਆ, ਇਹ ਡੇਰਿਆਂ ਦੇ ਪ੍ਰਚਾਰ ਕਰਨ ਵਾਲਿਆਂ ਨੂੰ ਮੂੰਹ ਨਾ ਲਾਓ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਜਿਨ੍ਹਾਂ ਦਾ ਆਪਾਂ ਸ਼ਹੀਦੀ ਪੁਰਬ ਮਨਾ ਰਹੇ ਹਾਂ, ਸਾਹਿਬ ਜੀ ਦੀ ਪਾਵਨ ਬਾਣੀ ਆ, ਕਹਿੰਦੇ ਡੱਡਾ ਡੇਰਾ ਇਹ ਨਹੀਂ, ਜਹ ਡੇਰਾ ਤਾਂ ਜਾਣੇ ਤਾਂ ਡੁਪਲੀਕੇਟ ਡੇਰੇ ਆ, ਐਵੇਂ ਨਕਲੀ ਡੇਰਿਆਂ ਦੇ ਵਿੱਚ ਕਿਤੇ ਸਿੱਖਾ ਗਰਕ ਨਾ ਜਾਈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਲਾਲੋ ਨੂੰ ਪ੍ਰੇਮ ਦਿੱਤਾ ਹੈ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਬੀਬੀ ਬਰਾਈ ਦੇ ਘਰ ਦਾ ਕੁੰਡਾ ਖੜਕਾਇਆ, ਬੀਬੀ ਬਰਾਈ ਸਤਿਗੁਰੂ ਨੂੰ ਸੱਦਣ ਨੇ ਗਈ। ਤੀਸਰੇ ਪਾਤਸ਼ਾਹ ਜੀ ਨੂੰ ਭਾਈ ਗੋਇੰਦਾ ਚੇਤੇ ਕਰਦਾ, ਮੱਕੀ ਦੀਆਂ ਰੋਟੀਆਂ ਅਤੇ ਸਰੋਂ ਦਾ ਸਾਗ ਪ੍ਰਸ਼ਾਦਾ ਛਕਣ ਲੱਗੇ ਭਾਈ ਗੋਇੰਦਾ ਜੀ। ਭਾਈ ਗੋਇੰਦਾ ਜੀ ਨੇ ਪਹਿਲੀ ਬੁਰਕੀ ਤੋੜ ਕੇ ਜਦੋਂ ਮੂੰਹ ਵਿੱਚ ਪਾਈ ਤਾਂ ਬੜਾ ਸਵਾਦ ਆਇਆ, ਅਤੇ ਮਨੋ ਇੱਕ ਆਵਾਜ਼ ਆਈ, ਕਹਿਣ ਲੱਗਾ ਵਾਹ ਮਾਲਕਾ, ਇਹਨਾਂ ਸਵਾਦ ਪ੍ਰਸ਼ਾਦਾ ਜੇਕਰ ਕਿਤੇ ਗੁਰੂ ਅਮਰਦਾਸ ਮਹਾਰਾਜ ਨੇੜੇ ਹੁੰਦੇ ਨਾ, ਉਹਨਾਂ ਦੇ ਨਾਲ ਬਹਿ ਕੇ ਲੰਗਰ ਛਕਿਆ ਜਾਂਦਾ ਤਾਂ ਵੱਖਰਾ ਹੀ ਆਨੰਦ ਹੋਣਾ ਸੀ। ਅਤੇ ਇਹ ਭਾਈ ਗੋਇੰਦਾ ਜੀ ਹਜੇ ਸੋਚ ਹੀ ਰਹੇ ਨੇ ਅਤੇ ਗੁਰੂ ਅਮਰਦਾਸ ਜੀ ਕੁੰਡਾ ਖੜਕਾ ਕੇ ਕਹਿੰਦੇ, ਭਾਈ ਗੋਇੰਦਾ ਭੁੱਖ ਬੜੀ ਲੱਗੀ, ਬੂਹਾ ਖੋਲ੍ਹ। ਸਤਿਗੁਰੂ ਮਹਾਰਾਜ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਤਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ। ਗੁਰੂ ਰਾਮਦਾਸ ਮਹਾਰਾਜ ਜੀ ਦਾ ਇੱਕ ਪਿਆਰਾ ਸਿੱਖ ਹੈ ਭਾਈ ਹੇਮਾ, ਉਹਨੇ ਚੇਤੇ ਕੀਤਾ ਸਤਿਗੁਰੂ ਜੀ ਉਹਦੇ ਘਰ ਗਏ। ਅਤੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਇੱਕ ਪਿਆਰਾ ਸਿੱਖ ਹੈ ਭਾਈ ਹੇਮ ਰਾਜ, ਤਰਨ ਤਾਰਨ ਦੇ ਨੇੜੇ ਉਹਦਾ ਪਿੰਡ ਹੈ, ਪਿੰਡ ਦਾ ਨਾਂ ਹੈ ਖਾਨਪੁਰ, ਖਾਨਪੁਰ ਪਿੰਡ ਦਾ ਰਹਿਣ ਵਾਲਾ ਭਾਈ ਹੇਮ ਰਾਜ। ਉਹ ਸਿਮਰਨ ਵਾਲੀ ਰੂਹ ਹੈ, ਉਹਨੂੰ ਪਤਾ ਲੱਗਿਆ ਵੀ ਅੱਜ ਰਾਤ ਨੂੰ ਮੇਰੀ ਮੌਤ ਹੋ ਜਾਣੀ ਹੈ। ਅਤੇ ਦੁਪਹਿਰ ਜੇ ਉਹਨੂੰ ਇਹ ਅਹਿਸਾਸ ਹੋਇਆ ਕਿ ਅੱਜ ਰਾਤ ਨੂੰ ਸਰੀਰ ਛੱਡ ਜਾਣਾ, ਅਤੇ ਭਾਈ ਹੇਮ ਰਾਜ ਜੀ ਨੇ ਸਤ ਸੰਗਤ ਮਨੋ ਮਨੀ ਧਿਆਇਆ ਗੁਰੂ ਅਰਜਨ ਦੇਵ ਜੀ ਨੂੰ, ਕਹਿਣ ਲੱਗਾ ਦਾਤਿਆ ਤੁਹਾਡੇ ਦਰਸ਼ਨ ਕਰਨ ਨੂੰ ਦਿਲ ਬੜਾ ਹੀ ਕਰਦਾ ਸੀ, ਕਿਤੇ ਕਿਰਪਾ ਕਰ ਦਿੰਦੇ ਆਖਰੀ ਵਾਰ ਦੀਦਾਰ ਹੋ ਜਾਂਦਾ। ਮੀਂਹ ਪੈਂਦਾ ਪਿਆ, ਹਨੇਰੀ ਚੱਲਦੀ ਪਈ ਹੈ, ਠੱਕਾ ਚੱਲਦਾ ਪਿਆ, ਤੂਫਾਨ ਵਗਦਾ, ਗੁਰੂ ਅਰਜਨ ਦੇ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੋਂ ਤੁਰੇ ਅਤੇ ਸ਼ਾਮ ਪੈਣ ਤੋਂ ਪਹਿਲਾਂ ਪਹਿਲਾਂ ਭਾਈ ਹੇਮਰਾਜ ਦੇ ਘਰ ਆ ਗਏ। ਹੇਮਰਾਜ ਨੇ ਸਤਿਗੁਰੂ ਮਹਾਰਾਜ ਨੂੰ ਸੁਨੇਹਾ ਨਹੀਂ ਕੋਈ ਭੇਜਿਆ, ਅਰਦਾਸ ਕੀਤੀ ਆ। ਛੇਵੇਂ ਸਤਿਗੁਰੂ ਨੂੰ ਭਾਈ ਪੱਲੇ ਨੇ ਚੇਤੇ ਕੀਤਾ, ਗੁਰੂ ਜੀ ਖੇਤਾਂ ਵਿੱਚ ਹਲ ਵਾਹੁੰਦੇ ਨੂੰ ਮਿਲੇ, ਹੋ ਸਕਦਾ ਸਾਖੀ ਤੁਸੀਂ ਬੜੀ ਵਾਰ ਸੁਣੀ ਹੋਣੀ ਆ। ਸੱਤਵੇਂ ਸਤਿਗੁਰੂ ਨੂੰ ਉਹ ਕੀਰਤਪੁਰ ਮਾਈ ਨੇ ਚੇਤੇ ਕੀਤਾ, ਜਿਹੜੀ ਕਹਾਣੀ ਮੈਂ ਪਿਛਲੇ ਦਿਨਾਂ ਵਿੱਚ ਸੁਣਾਈ ਹੈ, ਆਪ ਸਾਰੀਆਂ ਸੰਗਤਾਂ ਨੇ ਬੜਾ ਪਿਆਰ ਦਿੱਤਾ ਉਸ ਪ੍ਰਸੰਗ ਨੂੰ। ਸੱਤਵੇਂ ਪਾਤਸ਼ਾਹ ਉਹਨਾਂ ਦੇ ਘਰ ਗਏ ਅਤੇ ਅੱਠਵੇਂ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਰਾਜਾ ਜੈ ਸਿੰਘ ਚੇਤੇ ਕਰਦਾ, ਦਿੱਲੀ ਦੀ ਧਰਤੀ 'ਤੇ ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਦੀ ਧਰਤੀ 'ਤੇ ਜਾਂਦੇ ਨੇ। ਅਤੇ ਖਾਲਸਾ ਜੀ, ਨੌਵੇਂ ਸਤਿਗੁਰੂ ਨੂੰ ਸੈਫਦੀਨ ਨੇ ਚੇਤੇ ਕੀਤਾ, ਗੁਰੂ ਮਹਾਰਾਜ ਨੇ ਉਹਦੀ ਕੁੱਲੀ ਦੇ ਬਾਹਰ ਖਲੋ ਕੇ ਆਵਾਜ਼ ਮਾਰੀ, ਸੈਫਦੀਨ ਤੂੰ ਯਾਦ ਕਰ ਰਿਹਾ ਸੀ ਅਸੀਂ ਆ ਗਏ, ਆ ਬਾਹਰ ਆ, ਗਲਬੱਕੜੀ ਪਾ ਕੇ ਮਿਲੀਏ। ਸਤਿਗੁਰੂ ਨੌਵੇਂ ਪਾਤਸ਼ਾਹ ਵੀ ਉਹਨਾਂ ਨੂੰ ਮਿਲੇ। ਅਤੇ ਦਸਵੇਂ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ, ਇੱਕ ਪਾਸੇ ਚਮਕੌਰ ਦਾ ਜੰਗ ਮੱਚਿਆ ਪਿਆ ਅਤੇ ਦੂਜੇ ਪਾਸੇ ਮਾਛੀ ਵੜੇ ਦੀ ਧਰਤੀ 'ਤੇ ਗੁਲਾਬਾਂ ਅਤੇ ਪੰਜਾਬਾਂ ਚੇਤੇ ਕਰਦੇ ਆ, ਦਾਤਾ ਤੇਰੀ ਕਿਰਪਾ ਨਾਲ ਨਵਾਂ ਚਵਾਰਾ ਬਣਿਆ, ਕਿਰਪਾ ਕਰੋ ਕਿਤੇ ਆਪਣੇ ਚਰਨ ਪਾ ਕੇ ਚਵਾਰੇ ਦਾ ਉਦਘਾਟਨ ਹੀ ਕਰ ਜਾਓ। ਅਤੇ ਸਤਿਗੁਰੂ ਜੀ ਚਮਕੌਰ ਦੀ ਜੰਗ ਦੇ ਜੇਤੂ ਜਰਨੈਲ ਬਣ ਕੇ ਸਿੱਧੇ ਮਾਛੀ ਵੜੇ ਵੱਲ ਨੂੰ ਚਾਲਾ ਪਾਉਂਦੇ ਨੇ, ਹੋਰ ਪਾਸੇ ਵੀ ਜਾ ਸਕਦੇ ਸੀ, ਉੱਧਰ ਤਾਂ ਗਏ, ਉੱਧਰ ਕੁਛ ਸੱਦ ਰਿਹਾ ਹੈ। ਜਿੱਧਰ ਕੋਈ ਬੁਲਾਵਾ ਭੇਜੇ ਗੁਰੂ ਜੀ ਜਾਂਦੇ ਨੇ। ਵਕਤ 'ਤੇ ਜ਼ਿਆਦਾ ਨਹੀਂ ਗੱਲ, ਕਿਤੇ ਲੰਬੀ ਨਾ ਹੋ ਜਾਏ, ਪਰ ਬੜੇ ਦਿਨਾਂ ਤੋਂ ਇਹ ਮੈਂ ਤੁਹਾਡੇ ਨਾਲ ਲਾਰਾ ਲਾਉਂਦਾ ਆ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਘਰ ਕਿਵੇਂ ਜਾਂਦੇ ਨੇ, ਇਹ ਕਹਾਣੀ ਦੱਸਣੀ ਹੈ। ਮੈਂ ਆਪਣੇ ਢਾਡੀ ਪ੍ਰਕਰਨ ਨੂੰ ਇੱਥੇ ਵਿਸ਼ਰਾਮ ਦਿੰਦਾ ਹੋਇਆ ਆਪ ਜੀ ਦੀ ਸੇਵਾ ਵਿੱਚ ਉਹ ਸਾਖੀ ਕਹਿ ਕੇ ਅਗਲੀ ਕਵਿਤਾ ਢਾਡੀ ਜਿੱਥੇ ਕੋਲੋਂ ਕਹਾਵਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹੀ ਸਤਿਗੁਰੂ ਨੇ। ਇੱਕ ਵਾਰ ਮੈਂ ਗੱਲ ਦੁਹਰਾਉਣ ਲੱਗਾ, ਸਾਡੇ ਗੁਰੂ 10 ਜਾਂ 11 ਨਹੀਂ, ਇਹ ਕਦੇ ਨਾ ਭੁੱਲਿਓ, ਸਾਡਾ ਗੁਰੂ ਇੱਕ ਹੈ। ਇੱਕ ਗੁਰੂ ਨੇ 10-11 ਜਾਮੇ ਧਾਰਨ ਕੀਤੇ ਹੈ, ਗੁਰੂ ਨਹੀਂ ਬਦਲਿਆ, ਗੁਰੂ ਉਹੀ ਹੈ, ਗੁਰੂ ਨੇ ਆਪਣਾ ਰੂਪ ਬਦਲਿਆ। ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ, ਜਾਪ ਸਾਹਿਬ ਦੀ ਬਾਣੀ ਆ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੰਠ ਵਿੱਚੋਂ ਉਚਾਰਨ ਕੀਤੇ ਹੋਏ ਇਹ ਪਾਵਨ ਸ਼ਬਦ ਆਪਾਂ ਨਿਤਨੇਮ ਦੇ ਵਿੱਚ ਰੋਜ਼ਾਨਾ ਪੜ੍ਹਦੇ ਹਾਂ, 81ਵੀਂ ਪੌੜੀ ਆ ਜਾਪ ਸਾਹਿਬ ਦੀ। ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ, ਖੇਲ ਖੇਲ ਆਖੇਲ ਖੇਲਣ ਅੰਤ ਕੋ ਫਿਰ ਇੱਕ ਸਾਡਾ ਗੁਰੂ ਇੱਕ ਹੈ ਸਾਡੇ ਗੁਰੂ ਦੱਸਦਾ ਗਿਆਰਾਂ ਨਹੀਂ ਹੈ ਹੁਣ ਗੁਰੂ ਨਾਨਕ ਪਾਤਸ਼ਾਹ ਨੂੰ ਭਾਈ ਲਾਲੋ ਚੇਤੇ ਕਰਦਾ ਸਤਿਗੁਰੂ ਜੀ ਜਾਂਦੇ ਨੇ ਬੀਬੀ ਚੇਤੇ ਬੀਬੀ ਖੀਵੀ ਉਹ ਬੀਬੀ ਬਿਰਾਈ ਚੇਤੇ ਕਰਦੀ ਗੁਰੂ ਅੰਗਦ ਦੇਵ ਜੀ ਜਾਂਦੇ ਨੇ ਸਾਰੇ ਸਤਿਗੁਰਾਂ ਨੂੰ ਸਿੱਖਾਂ ਨੇ ਜਦੋਂ ਯਾਦ ਕੀਤਾ ਸਾਡੇ ਗੁਰੂ ਜੀ ਗਏ ਨੇ ਕੀ ਗੁਰੂ ਗ੍ਰੰਥ ਸਾਹਿਬ ਨੂੰ ਚੇਤੇ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਜਾਣਗੇ ਇਹ ਗੱਲ ਦਾ ਉੱਤਰ ਆਪ ਜੀ ਦੀ ਸੇਵਾ ਵਿੱਚ ਕਹਿ ਕੇ ਢਾਡੀ ਜਿੱਥਾ ਹਾਜ਼ਰ ਕਰਦਾ ਧਿਆਨ ਨਾਲ ਸੁਣਿਓ ਬੜਾ ਇਕਾਗਰ ਚਿੱਤ ਕਰਕੇ ਸੁਣਿਓ ਸਾਡੇ ਸਤਿਗੁਰੂ ਦੀ ਕਲਾ ਕੈਸੀ ਹੈ ਗੁਰੂ ਗ੍ਰੰਥ ਸਾਹਿਬ ਇਕੱਲੀ ਧਰਮ ਦੀ ਪੋਥੀ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਪ੍ਰਤੱਖ ਸਤਿਗੁਰੂ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਨ ਹੈ ਪ੍ਰਤੱਖ ਗੁਰੂ ਆ ਪ੍ਰਤੱਖ ਗੁਰੂ ਬੈਠਾ ਹੈ ਪ੍ਰਤੱਖ ਗੁਰੂ ਨਿਸਤਾਰੇ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਪੜ੍ਹਿਆ ਸਾਡੇ ਯੂਨੀਵਰਸਿਟੀ ਦੇ ਨੇੜੇ ਇੱਕ ਪਰਿਵਾਰ ਰਹਿੰਦਾ ਹੈ ਉਹ ਪਰਿਵਾਰ ਦਾ ਨਾਮ ਹੈ ਬਾਜਵਾ ਸਾਹਿਬ ਦਾ ਪਰਿਵਾਰ ਅੱਜ ਕੱਲ੍ਹ ਉਹ ਪਟਿਆਲੇ ਦੀ ਧਰਤੀ 'ਤੇ ਬਡੂੰਗਰ ਰੋਡ ਦੇ ਉੱਤੇ ਉਹਨਾਂ ਦਾ ਘਰ ਬਡੂੰਗਰ ਨੂੰ ਜਦੋਂ ਜਾਈਦਾ ਪਟਿਆਲੇ ਤੋਂ ਬਡੂੰਗਰ ਪਿੰਡ ਹੈ ਪਟਿਆਲੇ ਦੇ ਨਜ਼ਦੀਕ ਜਦੋਂ ਉੱਧਰ ਨੂੰ ਜਾਈਏ ਤਾਂ ਰਸਤੇ ਵਿੱਚ ਉਹਨਾਂ ਦਾ ਘਰ ਹੈ ਪਹਿਲਾਂ ਉਹ ਯੂਨੀਵਰਸਿਟੀ ਦੇ ਨੇੜੇ ਰਹਿੰਦੇ ਸੀ ਅਤੇ ਉਹ ਬੀਬੀ ਸੁਰਿੰਦਰ ਕੌਰ ਉਸ ਘਰ ਦੀ ਨੌ ਰਾਣੀ ਆ ਉਸ ਪਰਿਵਾਰ ਦੇ ਨਾਲ ਮੇਰਾ ਬੜਾ ਸਨੇਹ ਹੈ ਉਸ ਘਰ ਵਿੱਚ ਮੈਂ ਅਕਸਰ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਅਰਦਾਸ ਕਰਿਓ ਇੱਦਾਂ ਦੇ ਗੁਰਮੁਖਾਂ ਨਾਲ ਪ੍ਰੇਮ ਬਣਿਆ ਰਹੇ ਅਤੇ ਇੱਕ ਵਾਰ ਉਹਨਾਂ ਦੇ ਘਰ ਬੈਠੇ ਤਾਂ ਬੀਬੀ ਸੁਰਿੰਦਰ ਕੌਰ ਨੇ ਗੱਲ ਸੁਣਾਈ ਕਹਿਣ ਲੱਗੀ ਕੜਿਆਣੇ ਵੀਰ ਆਹ ਜਿਹੜੇ ਮੇਰੇ ਸਹੁਰਿਆਂ ਦਾ ਪਰਿਵਾਰ ਹੈ ਇਹ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਸੀ ਮੰਨਦਾ ਮੈਂ ਕਹਿਣ ਲੱਗਿਆ ਭੈਣ ਜੀ ਵੀ ਇਹਨਾਂ ਸਾਰਿਆਂ ਨੇ ਤਾਂ ਸ਼ਰੀਸਾਂ ਪਹਿਨੀਆਂ ਹੋਈਆਂ ਸਾਰਿਆਂ ਨੇ ਤਾਂ ਗਲਾਂ 'ਚ ਗਾਤਰੇ ਪਾਏ ਹੋਏ ਨੇ ਤੁਸੀਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਸੀ ਮੰਨਦਾ ਉਹ ਕਹਿਣ ਲੱਗੇ ਹੁਣ ਇਹ ਤਾਂ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ ਪਹਿਲਾਂ ਨਹੀਂ ਸੀ ਮੰਨਦਾ ਪਹਿਲਾਂ ਇੱਕ ਦੇਹਧਾਰੀ ਬਾਬੇ ਨੂੰ ਗੁਰੂ ਬਣਾ ਕੇ ਬੈਠੇ ਸੀ ਮੈਂ ਕਿਹਾ ਵੀ ਕਿਵੇਂ ਕਿਰਪਾ ਵਾਪਰੀਏ ਉਸ ਬੀਬੀ ਨੇ ਜਿਹੜੇ ਬਚਨ ਸੁਣਾਏ ਧਿਆਨ ਨਾਲ ਸੁਣਿਓ ਬੀਬੀ ਸੁਰਿੰਦਰ ਕੌਰ ਨੇ ਆਖਿਆ ਵੀਰ ਮੇਰੇ ਪੇਕਿਆਂ ਦਾ ਪਰਿਵਾਰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਹੈ ਅਤੇ ਜਦੋਂ ਮੈਂ ਵਿਆਹੀ ਆਈ ਮੇਰੇ ਸਹੁਰਿਆਂ ਦਾ ਪਰਿਵਾਰ ਇੱਕ ਦੇਹਧਾਰੀ ਬਾਬੇ ਨੂੰ ਗੁਰੂ ਬਣਾ ਕੇ ਬੈਠਾ ਹੈ 15 ਕੁ ਦਿਨ ਬੀਤੇ ਵਿਆਹ ਹੋਏ ਨੂੰ ਅਤੇ ਸੱਸ ਮਾਤਾ ਨੇ ਕਿਹਾ ਧੀਏ ਰਾਣੀਏ ਆਪਣੇ ਪਤੀ ਨੂੰ ਨਾਲ ਲੈ ਜਾ ਮੇਰੇ ਪੁੱਤਰ ਨੂੰ ਨਾਲ ਲੈ ਜਾ ਬਾਬਿਆਂ ਦੇ ਡੇਰੇ ਜਾ ਕੇ ਨਾਮ ਦਾਨ ਲੈ ਆ ਹੁਣ ਬੀਬੀ ਸੁਰਿੰਦਰ ਕੌਰ ਨੇ ਆਪਣੀ ਸੱਸ ਨੂੰ ਬੜੇ ਹੀ ਪਿਆਰ ਦੇ ਨਾਲ ਆਖਿਆ ਕਹਿਣ ਲੱਗੀ ਮਾਂ ਮੈਂ ਤੁਹਾਡੇ ਬਾਬਿਆਂ ਦੇ ਡੇਰੇ ਜਾਵਾਂਗੀ ਉੱਥੇ ਮੈਂ ਸੰਗਤਾਂ ਦੇ ਭਾਂਡੇ ਵੀ ਮਾਂਜਾਂਗੀ ਕੀਰਤਨ ਵੀ ਸੁਣਾਂਗੀ ਮੈਂ ਉਹਨਾਂ ਦੀ ਕਥਾ ਵੀ ਸੁਣੂਗੀ ਮੈਂ ਉਹਨਾਂ ਦਾ ਨਾਮ ਦਾਨ ਕੋਈ ਨਹੀਂ ਜੇ ਲੈਣਾ ਮੈਂ ਸੇਵਾ ਕਰਾਂਗੀ ਮੈਂ ਤੁਹਾਡੇ ਗੁਰੂ ਨੂੰ ਮਾੜਾ ਨਹੀਂ ਕਹਿੰਦੀ ਪਰ ਮੈਂ ਨਾਮ ਦਾਨ ਕੋਈ ਨਹੀਂ ਲੈਣਾ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੀ ਹਾਂ ਕਿਤੇ ਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਕੀਤੀ ਮੈਂ ਤਾਂ ਅੰਮ੍ਰਿਤ ਛਕਾਂਗੀ ਲਓ ਜੀ ਘਰ ਵਿੱਚ ਕਲੇਸ਼ ਪੈ ਗਿਆ ਰੋਜ਼ ਹੀ ਲੜਾਈ ਹੋਣੀ ਸ਼ੁਰੂ ਹੋ ਗਈ ਜਿਹੜੇ ਦੇਹਧਾਰੀ ਗੁਰੂਆਂ ਨੂੰ ਜਾਂ ਦੇਹਧਾਰੀ ਬਾਬਿਆਂ ਨੂੰ ਮੰਨਦੇ ਆ ਨਾ ਉਹ ਇਸ ਗੱਲ ਦਾ ਬੜਾ ਹੀ ਖਿਆਲ ਰੱਖਦੇ ਨੇ ਸਾਡੀ ਨੌਂ ਸਾਡਾ ਪੁੱਤ ਸਾਡਾ ਪੋਤਰਾ ਕਿਤੇ ਸਾਡੇ ਬਾਬੇ ਦਾ ਲੜ ਤਾਂ ਨਹੀਂ ਛੱਡਣ ਲੱਗਾ ਉਹ ਰਿਸ਼ਤੇਦਾਰਾਂ ਨੂੰ ਢੋ ਢੋ ਕੇ ਘਰੇ ਲਿਆਉਂਦੇ ਨੇ ਸਾਡੀ ਨੌਂ ਦਾ ਦਿਮਾਗ ਖਰਾਬ ਹੋ ਗਿਆ ਉਹਨੂੰ ਸਮਝਾਓ ਬਾਬਿਆਂ ਦੇ ਡੇਰੇ ਨਹੀਂ ਜਾਂਦੀ ਨਾਮਦਾਨ ਨਹੀਂ ਅਖੇ ਲੈਂਦੀ ਉਹ ਬੜਾ ਖਿਆਲ ਰੱਖਦੇ ਨੇ ਆਪਣੇ ਸਿੱਖ ਤਾਂ ਏਡੇ ਅਵੇਸਲੇ ਹੋ ਗਏ ਨੇ ਪੁੱਤ ਕੇਸ ਕਟਾ ਕੇ ਬਾਂਬਰੀਆਂ ਰੱਖ ਕੇ ਆ ਜਾਵੇ ਤਾਂ ਬਾਪੂ ਕਹਿੰਦਾ ਕੋਈ ਗੱਲ ਨਹੀਂ ਪੁੱਤਰਾ ਬਾਅਦ ਵਿੱਚ ਰੱਖ ਲਏਗਾ ਕੋਈ ਨਹੀਂ ਸਾਧ ਸੰਗਤ ਅਸੀਂ ਇਸ ਪਾਸੇ ਖਿਆਲ ਰੱਖਦੇ ਕਿਸੇ ਰਿਸ਼ਤੇਦਾਰ ਨੂੰ ਨਹੀਂ ਲੈ ਕੇ ਆਉਂਦੇ ਵੀ ਇਹਨੂੰ ਸਮਝਾਓ ਆਪਣੇ ਧਰਮ ਨੂੰ ਕਿਉਂ ਛੱਡਣ ਲੱਗਾ ਸਾਧ ਸੰਗਤ ਗੱਲ ਮੇਰੀ ਨਾ ਹੋ ਜਾਏ ਜਿਸ ਮੌਕੇ ਉਹ ਬੀਬੀ ਨੇ ਰੋਜ਼ ਲੜਾਈ ਕਰਨੀ ਸੱਸ ਨੇ ਇੱਕ ਦਿਨ ਲੜਦਿਆਂ ਲੜਦਿਆਂ ਉਹਨੇ ਆਪਣੇ ਮੂੰਹੋਂ ਬੜੇ ਭੈੜੇ ਬਚਨ ਬੋਲੇ ਭੈੜੇ ਕਬੋਲ ਬੋਲੇ ਹੁਣ ਉਹਦੇ ਜਿਹੜੇ ਬੋਲ ਹੈ ਉਹ ਕਹਿਣੇ ਬੜੇ ਜ਼ਰੂਰੀ ਆ ਪਰ ਮੈਨੂੰ ਮਾਫ਼ ਕਰ ਦਿਓ ਉਹਦੇ ਸ਼ਬਦ ਹੈ ਮੇਰੇ ਨਹੀਂ ਉਹ ਮਾਈ ਕਹਿਣ ਲੱਗੀ ਲੈ ਵੱਡੀ ਬਣੀ ਫਿਰਦੀ ਗੁਰੂ ਗ੍ਰੰਥ ਸਾਹਿਬ ਦੀ ਚੇਲੀ ਸਾਡੇ ਗੁਰੂ ਨੂੰ ਫੋਨ ਕਰੀਏ ਹੁਣ ਗੱਡੀ 'ਚ ਬਹਿ ਕੇ ਆਜੂ ਤੇਰੇ ਗੁਰੂ ਨੂੰ ਘਰੇ ਸੱਦਣਾ ਹੋਵੇ ਤਾਂ 100 ਝਮੇਲਾ ਕਰਨਾ ਪੈਂਦਾ ਉਹਦੇ ਬੋਲ ਹੈ 100 ਝਮੇਲਾ ਕਰਨਾ ਪੈਂਦਾ ਚੰਦੋਵਾ ਤਣੋ ਜੀ ਕੜਾਹ ਪ੍ਰਸ਼ਾਦ ਬਣਾਓ ਜੀ ਰਿਸ਼ਤੇਦਾਰਾਂ ਨੂੰ ਸੱਦੋ ਜੀ ਖਰਚੇ ਕਰੋ ਪਾਠੀਆਂ ਨੂੰ ਰੁਪਈਏ ਦਿਓ ਅਤੇ ਫਿਰ ਜਾ ਕੇ ਗੁਰਦੁਆਰਿਓਂ 5 ਜਣੇ ਲੈਣ ਜਾਓ ਪਾਣੀ ਛਿੜਕੋ ਘੜਿਆਲ ਖੜਕਾਓ ਸੰਖ ਵਜਾਓ ਇੰਨੇ ਝਮੇਲੇ ਕੌਣ ਕਰਦਾ ਹੈ ਇੱਥੇ ਮੈਂ ਸ਼ਬਦ ਝਮੇਲਾ ਕਿਹਾ ਵੈਸੇ ਉਹਨੇ ਸ਼ਬਦ ਸਿਆਪਾ ਕਿਹਾ ਸੀ ਉਹਨੇ ਸ਼ਬਦ ਸਿਆਪਾ ਕਿਹਾ ਸੀ ਵੀ 100 ਸਿਆਪਾ ਕਰਨਾ ਪੈਂਦਾ ਸਤ ਸੰਗਤ ਮਾਫ਼ ਕਰਿਓ ਹੁਣ ਉਹ ਬੀਬੀ ਸੁਰਿੰਦਰ ਕੌਰ ਦੇ ਮਨ ਨੂੰ ਬੜੀ ਸੱਟ ਲੱਗੀ ਬੀਬੀ ਨੇ ਆਖਿਆ ਵੀ ਮਾਈ ਨੇ ਤਾਂ ਸਿਰੇ ਲਾ ਦਿੱਤੀ ਸ਼ਾਮ ਨੂੰ ਰਹਿਰਾ ਸਾਹਿਬ ਜੀ ਦੀ ਪਾਵਨ ਬਾਣੀ ਦਾ ਪਾਠ ਕਰਕੇ ਬੀਬੀ ਸੁਰਿੰਦਰ ਕੌਰ ਨੇ ਕੀਤੀ ਅਰਦਾਸ ਹੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੁਸੀਂ ਗੁਰੂ ਨਾਨਕ ਦੇਵ ਹੋ ਭਾਈ ਲਾਲੋ ਤੁਹਾਨੂੰ ਲੈਣ ਨਹੀਂ ਸੀ ਗਿਆ ਬੀਬੀ ਬਰਾਈ ਤੁਹਾਨੂੰ ਸੱਦਣ ਨਹੀਂ ਸੀ ਗਈ ਭਾਈ ਗੋਇੰਦਾ ਤੁਹਾਨੂੰ ਸੁਨੇਹੇ ਨਹੀਂ ਸੀ ਭੇਜਦਾ ਕਿਰਪਾ ਕਰੋ ਜੇ ਤੁਸੀਂ ਉਹਨਾਂ ਦੇ ਘਰ ਜਾ ਸਕਦੇ ਹੋ ਤਾਂ ਮੇਰੇ ਘਰ ਵੀ ਤੁਹਾਨੂੰ ਆਉਣਾ ਪਏਗਾ ਨਾ ਮੈਂ ਕਰਾਉਣਾ ਅਖੰਡ ਪਾਠ ਨਾ ਕਰਾਉਣਾ ਸਹਿਜ ਪਾਠ ਨਾ ਸੁਖਮਣੀ ਸਾਹਿਬ ਦਾ ਪਾਠ ਨਾ ਚੰਦੋਆ ਲਾਉਣਾ ਨਾ ਕੜਾਹ ਪ੍ਰਸ਼ਾਦ ਬਣਾਉਣਾ ਅਤੇ ਨਾ ਤੁਹਾਨੂੰ ਗੁਰਦੁਆਰਿਓਂ ਲੈਣ ਜਾਣਾ ਬਸ ਮੇਰੇ ਘਰ ਤੁਸੀਂ ਆਪ ਚੱਲ ਕੇ ਆਓ ਆ ਵੇਖਿਓ ਜੀ ਗੁਰੂ ਗ੍ਰੰਥ ਸਾਹਿਬ ਜੀ ਕਿੱਦਾਂ ਹੁਣ ਜਾਂਦੇ ਨੇ ਇਹਨਾਂ ਦੇ ਘਰ ਬਸ ਤੁਸੀਂ ਮੇਰੇ ਘਰ ਆਪ ਆਓ ਜੇ ਤੁਸੀਂ ਭਾਈ ਲਾਲੋ ਦੇ ਘਰ ਜਾ ਸਕਦੇ ਹੋ ਤਾਂ ਮੇਰੇ ਕੋਲ ਵੀ ਤੁਹਾਨੂੰ ਆਉਣਾ ਪਏਗਾ ਅਰਦਾਸ ਦਾਤੇ ਨੂੰ ਤਾਂ ਚਾਅ ਰਹਿੰਦਾ ਦਾਤਾਂ ਵਰਤਾਉਣ ਦਾ ਸਾਨੂੰ ਨਹੀਂ ਤਰੀਕਾ ਆਉਂਦਾ ਝੋਲੀਆਂ ਫਲਾਉਣ ਦਾ ਸਾਨੂੰ ਮੰਗਣਾ ਨਹੀਂ ਆਉਂਦਾ ਕਈ ਵਾਰ ਬੀਬੀ ਦੀ ਅਰਦਾਸ ਕਰਨ ਦੀ ਦੇਰ ਹੈ, ਪੂਰੇ ਪਟਿਆਲੇ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ, ਆਵਾਗੁਣ ਮੀਂਹ ਪਿਆ, ਗਰੀਬਾਂ ਦੇ ਕੋਠੇ ਚੋਣ ਲੱਗ ਪਏ, ਬੇਹਿਸਾਬਾ ਮੀਂਹ ਪਿਆ। ਅਤੇ ਇਹਨਾਂ ਦੇ ਘਰ ਦੇ ਨੇੜੇ ਇੱਕ ਅੰਗਰੇਜ਼ੀ ਸਕੂਲ ਹੈ। ਇੱਥੇ ਮੈਂ ਇਹ ਵੀ ਦੱਸ ਦੇਵਾਂ, ਕਿਸੇ ਸਰੋਤੇ ਦੇ ਮਨ ਵਿੱਚ ਕੋਈ ਵਹਿਮ ਹੋਵੇ ਤਾਂ ਬੀਬੀ ਸੁਰਿੰਦਰ ਕੌਰ ਜੀ ਦਾ ਫੋਨ ਨੰਬਰ ਮੇਰੇ ਕੋਲ ਹੈ, ਬੀਬੀ ਸੁਰਿੰਦਰ ਕੌਰ ਜੀ ਜਿਉਂਦੇ ਜਾਗਦੇ ਨੇ। ਕੋਈ ਵੀ ਬੰਦਾ ਇਸ ਗੱਲ ਦੇ ਉੱਤੇ ਜੇ ਕੋਈ ਕਿੰਤੂ ਪਰੰਤੂ ਵਾਲੇ ਪਾਸੇ ਮਨ ਬਣਦਾ ਤਾਂ ਮੇਰੇ ਕੋਲੋਂ ਫੋਨ ਲੈ ਕੇ ਉਹ ਬੀਬੀ ਨੂੰ ਫੋਨ ਕਰਕੇ ਪੁੱਛ ਸਕਦਾ, ਬਈ ਢਾਡੀਆਂ ਨੇ ਕਹਾਣੀ ਕਿਤੇ ਕੋਲੋਂ ਬਣਾ ਕੇ ਤਾਂ ਨਹੀਂ ਸੁਣਾ ਦਿੱਤੀ। ਤਾਂ ਜਿਸ ਮੌਕੇ ਪੂਰੇ ਪਟਿਆਲੇ ਮੀਂਹ ਪਿਆ, ਇਹਨਾਂ ਦੇ ਘਰ ਦੇ ਨੇੜੇ ਅੰਗਰੇਜ਼ੀ ਸਕੂਲ ਹੈ, ਸਵੇਰ ਨੂੰ ਸਕੂਲ ਦੇ ਦਰਵਾਜ਼ੇ ਖੋਲ੍ਹੇ, ਪ੍ਰਿੰਸੀਪਲ ਨਾਲ ਦੇ ਟੀਚਰਾਂ ਨੂੰ ਆਖ ਰਿਹਾ, ਕਹਿਣ ਲੱਗੇ ਬਈ ਆਹ ਨਿਆਣਿਆਂ ਨੂੰ ਤਾਂ ਛੁੱਟੀ ਕਰ ਦਿਆਂਗੇ, ਸਾਰੇ ਕਮਰੇ 'ਚ ਹੋ ਰਹੇ ਨੇ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੁਮਾਲੇ ਭਿੱਜ ਗਏ ਨੇ, ਸਤਿਗੁਰੂ ਦੀ ਪਾਵਨ ਬੀੜ ਭੇਜਣਾ ਜਾਏ, ਆਹ ਗੁਰੂ ਗ੍ਰੰਥ ਸਾਹਿਬ ਜੀ ਦਾ ਕੀ ਕਰੀਏ, ਕਿੱਥੇ ਆਪਾਂ ਉਹਨੇ ਦਿਨ ਪ੍ਰਕਾਸ਼ ਕਰੀਏ। ਉਹਨਾਂ ਵਿੱਚੋਂ ਇੱਕ ਟੀਚਰ ਬੋਲਿਆ, ਕਹਿਣ ਲੱਗਾ, ਸਰ ਜੀ ਉਹ ਸਾਹਮਣੇ ਜਿਹੜਾ ਬਾਜਵਾ ਸਾਹਿਬ ਦਾ ਪਰਿਵਾਰ ਹੈ ਉਹਨਾਂ ਦੇ ਘਰ ਕਮਰੇ ਬੜੇ ਹੈ, ਉਹਨਾਂ ਦੇ ਘਰ ਕਮਰੇ ਬੜੇ ਹੈ, ਜਿੰਨੇ ਦਿਨ ਮੀਂਹ ਨਹੀਂ ਹਟਦਾ ਆਪਾਂ ਉਹਨੇ ਦਿਨ ਗੁਰੂ ਗ੍ਰੰਥ ਸਾਹਿਬ ਨੂੰ ਉੱਥੇ ਪ੍ਰਕਾਸ਼ ਕਰਾਉਂਦੇ। ਕਹਿੰਦਾ ਭੱਜ ਕੇ ਪੁੱਛ ਕੇ ਆ। ਅਤੇ ਮਾਸਟਰ ਕਹਿਣ ਲੱਗਾ, ਸਰ ਜੀ ਕਮਾਲ ਕਰ ਦਿਓ, ਕਿਹੜਾ ਬੰਦਾ ਆਪਣੇ ਘਰੇ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਵਾੜੂਗਾ, ਤੁਸੀਂ ਘੋੜੇ ਬਣੋ ਅਤੇ ਅਸੀਂ ਸੇਵਾਦਾਰ ਬਣਦੇ। ਪ੍ਰਿੰਸੀਪਲ ਘੋੜਾ ਬਣਿਆ, ਨਾਲ ਦੇ ਟੀਚਰ ਸੇਵਾਦਾਰ ਬਣੇ, ਛੱਤਰੀ ਤਾਣ ਕੇ ਮੀਂਹ ਪੈਂਦੇ ਦੇ ਵਿੱਚ ਜਾ ਕੇ ਉਹੀ ਪਰਿਵਾਰ, ਬੀਬੀ ਸੁਰਿੰਦਰ ਕੌਰ ਬਾਜਵਾ ਪਰਿਵਾਰ, ਬਾਜਵਾ ਸਾਹਿਬ ਦੇ ਘਰ ਦੀ ਬਿੱਲ ਵੱਜ ਗਈ। ਬੀਬੀ ਸੁਰਿੰਦਰ ਕੌਰ ਨੇ ਬੂਹਾ ਖੋਲ੍ਹਿਆ, ਮਾਨੋ ਸਤਿਗੁਰੂ ਆਵਾਜ਼ਾਂ ਮਾਰਦੇ ਨੇ, ਬਚੀਏ ਤਾਂ ਚੇਤੇ ਕੀਤਾ ਸੀ ਆ ਗਏ, ਤੂੰ ਯਾਦ ਕੀਤਾ ਸੀ ਆ ਗਿਆ, ਕੁੰਡਾ ਖੋਲ੍ਹ। ਬੀਬੀ ਸੁਰਿੰਦਰ ਕੌਰ ਨੇ ਦਰਵਾਜ਼ਾ ਖੋਲ੍ਹਿਆ, ਅੱਖਾਂ ਦੇ ਵਿੱਚੋਂ ਖੁਸ਼ੀ ਦੇ ਹੰਝੂ ਆ ਗਏ। ਸਤਿਗੁਰੂ ਪਿਤਾ ਜੀ ਨੂੰ ਨਮਸਕਾਰ ਕਰਕੇ ਦੌੜ ਕੇ ਜਾ ਕੇ ਆਪਣੇ ਬੈੱਡ ਦੀ ਚਾਦਰ ਝਾੜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਿਤਾ ਜੀ ਨੂੰ ਬਿਰਾਜਮਾਨ ਕਰਵਾਇਆ, ਆਪਣੀ ਸੱਸ ਨੂੰ ਮਾਰੀ ਹੈ ਆਵਾਜ਼, ਕਹਿੰਦੀ ਮਾਂ ਤੁਸੀਂ ਆਪਣੇ ਗੁਰੂ ਨੂੰ ਫੋਨ ਕੀਤਾ ਕਿ ਨਹੀਂ ਕੀਤਾ ਮੈਨੂੰ ਨਹੀਂ ਪਤਾ ਹੈ, ਕਰਨਾ ਜਾਂ ਨਹੀਂ ਕਰਨਾ ਮੈਨੂੰ ਇਹ ਵੀ ਨਹੀਂ ਪਤਾ, ਪਰ ਮੈਂ ਆਪਣੇ ਗੁਰੂ ਨੂੰ ਰਾਤੀ ਫੋਨ ਕਰ ਲਿਆ, ਮੇਰੇ ਗੁਰੂ ਜੀ ਆ ਗਏ। ਤੂੰ ਕਹਿੰਦੀ ਸੀ ਸੌ ਝਮੇਲਾ ਕਰਨਾ ਪੈਂਦਾ, ਵੇਖ ਲਾ ਚਾਨਣੀ ਤਾਂ ਨਹੀਂ ਲਾਉਣੀ ਪਈ, ਚੋਆ ਚੁੰਦਵਾ ਤਾਂ ਨਹੀਂ ਲਾਉਣਾ ਪਿਆ, ਕੜਾ ਪ੍ਰਸ਼ਾਦ ਤਾਂ ਨਹੀਂ ਬਣਾਉਣਾ ਪਿਆ, ਤੈਨੂੰ ਗੁਰਦੁਆਰੇ ਲੈਣ ਤਾਂ ਨਹੀਂ ਜਾਣਾ ਪਿਆ, ਪਾਣੀ ਤਾਂ ਨਹੀਂ ਛਿੜਕਣਾ ਪਿਆ, ਕੜਿਆਲ ਤਾਂ ਨਹੀਂ ਖੜਕਾਉਣੀ ਪਈ। ਹੁਣ ਬੀਬੀ ਦੇ ਮੂੰਹ ਨੂੰ ਤਾਲਾ ਲੱਗ ਗਿਆ, ਸੱਸ ਦੇ ਮੂੰਹ ਨੂੰ ਜਿੰਦਰਾ ਵੱਜ ਗਿਆ। ਲਓ ਜੀ, ਦੋ ਮਹੀਨੇ ਉਹ ਆਪਣੇ ਬਾਬੇ ਦੇ ਡੇਰੇ ਜਾ ਕੇ ਨੱਕ ਰਗੜਦੇ ਰਹੇ, ਉਹਨਾਂ ਦਾ ਗੁਰੂ ਉਹਨਾਂ ਦੇ ਘਰ ਨਾ ਆਇਆ। ਆਖਿਰਕਾਰ ਬੀਬੀ ਸੁਰਿੰਦਰ ਕੌਰ ਨੇ ਕਿਹਾ ਆਪਣੀ ਸੱਸ ਨੂੰ, ਕਹਿਣ ਲੱਗੀ ਮਾਂ ਤੁਹਾਡਾ ਗੁਰੂ ਤਾਂ ਆਇਆ ਨਹੀਂ, ਹੁਣ ਜੇ ਤੂੰ ਇਤਰਾਜ ਨਾ ਕਰੇ ਤਾਂ ਮੈਂ ਅੰਮ੍ਰਿਤ ਛਕ ਆਵਾਂ। ਉਹ ਸੱਸ ਮਾਂ ਕਹਿਣ ਲੱਗੀ, ਧੀਏ ਰਾਣੀਏ ਹੁਣ ਤੂੰ ਮੇਰੀ ਗੱਲ ਧਿਆਨ ਨਾਲ ਸੁਣ, ਜੇ ਸਾਡਾ ਗੁਰੂ ਸਾਡੇ ਘਰ ਨਹੀਂ ਆਇਆ ਨਾ ਤਾਂ ਜਾਣਾ ਹੁਣ ਅਸੀਂ ਵੀ ਉਹਦੇ ਹੈ ਨਹੀਂ, ਤੂੰ ਇਕੱਲੀ ਕਿਉਂ ਅੰਮ੍ਰਿਤ ਛਕੇਗੀ, ਆਪਾਂ ਸਾਰੇ ਹੀ ਅੰਮ੍ਰਿਤ ਛਕਦੇ ਹਾਂ। ਅੱਜ ਸਾਰਾ ਪਰਿਵਾਰ ਅੰਮ੍ਰਿਤਧਾਰੀ ਆ, ਇੱਕ ਵਾਰ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੀ ਜਾਂਦੇ ਨੇ, ਆਪਣੇ ਸਿੱਖ ਦੀ ਅੱਜ ਵੀ ਲਾਜ ਪਾਤ ਰੱਖਦੇ ਨੇ। ਕੋਈ ਇੱਥੇ ਮੰਗਣ ਵਾਲਾ ਹੋਵੇ, ਦਾਤੇ ਨੂੰ ਤਾਂ ਚਾਅ ਰਹਿੰਦਾ ਦਾਤਾਂ ਵਰਤਾਉਣ ਦਾ, ਸਾਨੂੰ ਨਹੀਂ ਤਰੀਕਾ ਆਉਂਦਾ ਝੋਲੀਆਂ ਫਲਾਉਣ ਦਾ। ਆਓ ਆਪਣੀ ਸੁਰਤ ਆਪਾਂ ਫਿਰ ਉਸੇ ਜਗ੍ਹਾ 'ਤੇ ਲੈ ਕੇ ਚੱਲੀਏ, ਪਰਤ ਕੇ ਆਪ ਜੀ ਦਾ ਧਿਆਨ ਉਸੇ ਜਗ੍ਹਾ 'ਤੇ ਫਿਰ ਲੈ ਕੇ ਚੱਲਿਆ। ਧੰਨ ਗੁਰੂ ਅਰਜਨ ਦੇਵ ਜੀ, ਦੇ ਗਿਆ ਕੁਰਬਾਨੀ, ਧਰਮ ਹੇਤ ਗੁਰੂ ਪੰਜਵੇਂ ਦੇ ਗਿਆ ਕੁਰਬਾਨੀ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਲਾਹੌਰ ਦੀ ਧਰਤੀ 'ਤੇ ਹੁੰਦੀ ਹੈ, ਅਤੇ ਉਸ ਮੌਕੇ ਸਮੇਂ ਦਾ ਬਾਦਸ਼ਾਹ ਜਹਾਂਗੀਰ, ਜਿਹਨੇ ਕੇਵਲ ਅਤੇ ਕੇਵਲ 22 ਸਾਲ ਰਾਜ ਕੀਤਾ ਹੈ, 28 ਅਕਤੂਬਰ 1627 ਈਸਵੀ ਨੂੰ ਲਾਹੌਰ ਦੇ ਨੇੜੇ ਪਿੰਡ ਹੈ ਸ਼ਹਾਦਰਾ, ਸ਼ਹਾਦਰਾ ਪਿੰਡ ਦੇ ਵਿੱਚ ਜਹਾਂਗੀਰ 28 ਅਕਤੂਬਰ 1627 ਈਸਵੀ ਨੂੰ ਮਰਿਆ। ਉੱਥੇ ਉਹਦਾ ਮਕਬਰਾ ਵੀ ਬਣਿਆ ਹੋਇਆ, ਉਹਦੀ ਯਾਦਗਾਰ ਬਣੀ ਹੋਈ ਹੈ, ਜਹਾਂਗੀਰ ਬਾਦਸ਼ਾਹ ਦਾ ਮਕਬਰਾ ਉੱਥੇ ਅੱਜ ਵੀ ਲਾਹੌਰ ਦੇ ਨਜ਼ਦੀਕ ਸ਼ਹਾਦਰਾ ਪਿੰਡ ਦੇ ਵਿੱਚ ਵੇਖਿਆ ਜਾ ਸਕਦਾ। ਅਤੇ ਇਹ ਵੀ ਯਾਦ ਰਹੇ, ਸ਼ਰਾਬ ਦੀ ਵਜ੍ਹਾ ਨਾਲ ਉਹਦੇ ਫੇਫੜੇ ਗਲ ਗਏ, ਉਹਨੂੰ ਦਮਾ ਹੋ ਗਿਆ, ਦਮੇ ਦਾ ਸ਼ਿਕਾਰ ਹੋ ਕੇ ਉਹ ਖੰਘਦਾ ਮਰ ਗਿਆ। ਸਾਧ ਸੰਗਤ ਨਸ਼ਿਆਂ ਨੇ ਉਹਦੀ ਜਾਨ ਲੈ ਲਈ ਸੀ। ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰੂ ਜੀ ਸ਼ਹਾਦਤ ਦਾ ਜਾਮ ਪੀ ਗਏ, ਸ਼ਹਾਦਤ ਦਾ ਜਾਮ ਸਤਿਗੁਰਾਂ ਨੇ 30 ਮਈ ਵਾਲੇ ਦਿਨ ਪੀਤਾ ਹੈ।